ਸਤਨਾਮ ਸ਼੍ਰੀ ਵਾਹਿਗੁਰੂ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਸਮ ਵਿਚਾਰ ਗਾਵੈ ਕੋ ਸਾਂਝ ਕਰੇ ਤਨ ਦਿਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਗਸੈ ਵੇ ਪਰਵਾਹ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਗਸੈ ਵੇ ਪਰਵਾਹ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਅਕਾਲ ਪੁਰਖ ਦੀ ਮਹਿਮਾ ਕੀਰਤਨ ਦੁਆਰਾ ਅਤੇ ਵਿਚਾਰ ਦੁਆਰਾ ਸਰਵਣ ਕਰਨ ਦਾ ਇਹ ਸੁਭਾਗ ਅਵਸਰ ਸਾਨੂੰ ਬਖਸ਼ਿਆ ਹੈ। ਗੁਰਦੇਵ ਨੇ ਮਨੁੱਖ ਦੀਆਂ ਜੋ ਬੁਨਿਆਦੀ ਦੋ ਜ਼ਰੂਰਤਾਂ ਹਨ ਉਹਨਾਂ ਵੱਲ ਸਦਾ ਧਿਆਨ ਰੱਖਿਆ। ਮਨੁੱਖ ਦੀ ਸਰੀਰਕ ਲੋੜ ਹੈ, ਉਸ ਨੂੰ ਭੋਜਨ ਚੰਗਾ ਮਿਲੇ, ਵਸਤਰ ਮਿਲਣ, ਰਹਿਣ ਨੂੰ ਥਾਂ ਪ੍ਰਾਪਤ ਹੋਵੇ, ਕਿਰਤਕਾਰ ਮਿਲੇ। ਇਹਨਾਂ ਗੱਲਾਂ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਧਿਆਨ ਦਿੱਤਾ। ਲੰਗਰ ਚਲਾਏ, ਨਗਰ ਆਬਾਦ ਕੀਤੇ, ਵਪਾਰ ਦੇ ਸੈਂਟਰ ਕਾਇਮ ਕੀਤੇ, ਬਹੁਤ ਕੁਝ ਕੀਤਾ। ਦੂਸਰੀ ਲੋੜ ਹੈ ਆਤਮਾ ਦੀ, ਕਿਉਂਕਿ ਮਨੁੱਖ ਨਾ ਤਾਂ ਨਿਰਾ ਸਰੀਰ ਹੈ ਅਤੇ ਨਾ ਨਿਰੀ ਆਤਮਾ ਹੈ। ਮਨੁੱਖ ਆਤਮਾ ਅਤੇ ਸਰੀਰ ਦਾ ਜੋੜ ਹੈ, ਅਤੇ ਜਿਹੜਾ ਧਰਮ ਇਹਨਾਂ ਦੋਵਾਂ ਚੀਜ਼ਾਂ ਨੂੰ ਪੂਰੀਆਂ ਕਰਦਾ, ਉਹੀ ਅਸਲ ਵਿੱਚ ਮਨੁੱਖ ਦੀ ਅਸਲ ਜ਼ਿੰਦਗੀ ਨੂੰ ਡਿਵੈਲਪ ਕਰ ਸਕਦਾ। ਜਿਹੜਾ ਸਰੀਰ ਦਾ ਵਿਰੋਧੀ ਹੈ, ਸੰਪੂਰਨਤਾ ਜੀਵਨ ਦੀ ਉਹ ਵੀ ਨਹੀਂ ਦੇ ਸਕਦਾ, ਅਤੇ ਜਿਹੜਾ ਆਤਮਾ ਦਾ ਵਿਰੋਧੀ ਹੈ, ਕਹਾਣੀ ਉਹਦੀ ਵੀ ਪੂਰੀ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਨੇ ਦੋਵੇਂ ਪਹਿਲੂ ਜਿਹੜੇ ਨੇ ਉਹਨਾਂ ਨੂੰ ਕਾਇਮ ਰੱਖਿਆ। ਸਰੀਰ ਵਾਸਤੇ ਸਾਡੇ ਕੋਲ ਸਾਰੀ ਗੱਲ ਸਾਨੂੰ ਸਮਝ ਵਿੱਚ ਆਉਂਦੀ ਹੈ, ਅਸੀਂ ਲੰਗਰ ਦਾ ਪ੍ਰਬੰਧ ਕਰਦੇ ਹਾਂ, ਪਰ ਆਤਮਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਭੋਜਨ ਨਿਸ਼ਚਿਤ ਕੀਤਾ ਹੈ ਸ਼ਬਦ ਬਾਣੀ ਦਾ, ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਦਾ, ਉੱਧਰ ਵੀ ਸਾਡੇ ਉੱਦਮ ਜਿਹੜੇ ਨੇ ਉਹ ਜਾਰੀ ਰਹਿੰਦੇ ਨੇ। ਪਰ ਅਸੀਂ ਬਹੁ ਗਿਣਤੀ ਵਿੱਚ ਇਸ ਤਰ੍ਹਾਂ ਉਲਝ ਗਏ ਹਾਂ ਕਿ ਲੰਗਰ ਦੇ ਟਾਈਮ ਉੱਤੇ ਤਾਂ ਅਸੀਂ ਪਹੁੰਚਦੇ ਹਾਂ, ਇਹ ਹੁਣ ਲੰਗਰ ਦਾ ਟਾਈਮ ਹੋ ਗਿਆ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਮੈਂ ਦੇਖਿਆ ਕਿ ਸਾਡੇ ਵਿੱਚੋਂ ਬਹੁ ਗਿਣਤੀ ਜਿਹੜੀ ਹੈ ਉਸ ਵੇਲੇ ਆਉਂਦੀ ਹੈ ਜਿਸ ਵੇਲੇ ਹੁਣ ਚਾਹ ਤਿਆਰ ਹੈ, ਲੰਗਰ ਤਿਆਰ ਹੈ, ਪ੍ਰਸ਼ਾਦ ਵਰਤਣ ਵਾਲਾ, ਅਤੇ ਉਸ ਵੇਲੇ ਅਸੀਂ ਆ ਜਾਂਦੇ ਵੀ ਠੀਕ ਅਸੀਂ ਗੁਰਦੁਆਰੇ ਆ ਗਏ। ਮਾਫ ਕਰਨਾ, ਇਹ ਗੁਰਦੁਆਰੇ ਆਉਣਾ ਸਰੀਰਕ ਹੈ, ਇਹਦੇ ਨਾਲ ਤੁਸੀਂ ਰੱਜ ਕੇ ਟਕਾਰ ਮਾਰ ਲਓਗੇ, ਨੀਂਦ ਵਧੀਆ ਆਏਗੀ। ਇਹ ਘਰ ਵੀ ਖਾ ਸਕਦੇ ਹਾਂ, ਹੋਟਲ 'ਤੇ ਵੀ ਖਾ ਸਕਦੇ ਹਾਂ, ਹੋਰ ਵੀ ਕਿਤੇ ਵੀ ਖਾ ਸਕਦੇ ਹਾਂ, ਲੇਕਿਨ ਅਸਲ ਮਕਸਦ ਗੁਰੂ ਸਾਹਿਬ ਦਾ ਸੀ ਮਨੁੱਖ ਦੀ ਰੂਹਾਨੀਅਤ, ਮਨੁੱਖ ਦਾ ਆਤਮਾ ਭੋਜਨ, ਆਤਮਕ ਭੋਜਨ, ਅਤੇ ਉਹ ਭੋਜਨ ਸ਼ਬਦ ਬਾਣੀ ਦਾ ਹੈ। ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਏ ਬਲਵੰਡ ਅਤੇ ਸੱਤੇ ਡੂਮ ਨੇ ਜਿਹੜੀ ਵਾਰ ਲਿਖੀ ਆਖੀ ਹੈ, ਉਹਦੇ ਵਿੱਚ ਗੁਰਸ਼ਬਦ ਦੇ ਲੰਗਰ ਦੇ ਚੱਲਣ ਦੀ ਚਰਚਾ ਹੈ। कि गुरु साहिबान ने शब्द का लंगर चलाया ताकि लोग जड़े ने उस वाहेगुरु अकाल पुरख की भगती विच जुड़न, क्योंकि मनुख की आत्मक लोड़ रूहानियत की जरूरत जड़ी है वह बंदगी है। तो सतगुरु सच्चे पातशाह ने इस पासे मनुखां नूं जोड़िया, क्योंकि मनुखां दी रूह दी भुख ना पूरी होण करके संसार दी तृष्णा होर कई प्रकार दे विकार मनुखी जीवन दे उत्ते हावी रहिंदे ने। बंदा यह समझदा भी धन करके शायद मैं यह कुछ कर रहा या होर चीज़ां करके मैं यह कुछ कर रहा। आम तौर पर बंदा यही समझदा भी ठगी ठोरी जो कुछ बुरा कर्म है वह इस करके मैं कर रहा हाँ कि मैनू संसारिक लोड़ां भी पूर्ति नहीं हो रही तो मैनू करना चाहिए। पर बड़ी गहरी खोज करके धार्मिक लोगों ने एक गल कही है, वह कहिंदे ने सच्चाई यह है कि असल विच मनुख की अंदरली भुख है रूह की, उहदा बंदे नू पता नहीं लगता तो आले टोले हथ मारदा फिरदा होर कुछ खांदा फिरदा। असीं कदे भगतां दे जीवन स्टडी कीते होण ना चंगी तरह तो सानू पता लगेगा कि उहनां लोकां ने भगती कीती नाम जपया, लेकिन यह नहीं असीं पढ़ांगे भी बड़े बड़े महल बन गए करोड़पति हो गए नौकर चाकर रखण लग पए, यह नहीं पढ़ांगे असीं। लेकिन यह पढ़ांगे असीं कि उहनां दे जीवन विचों उह जिहड़ी विकारां दी भुख सी उह खत्म हो गई, उहदे उह तब्दील हो गए, जीवन बदल गया। रहिंदे उह फिर भी कुली च ने, काम उह फिर भी उही किरतकार करदे ने, लेकिन जीवन च सोचण दा ढंग वरतण दा ढंग उह बिल्कुल तब्दील हो गया। ते हुण वाहिगुरु अकाल पुरख की भगती नाल उहनां नूं सब पासे वाहिगुरु अकाल पुरख दिसदा ते उहदी रज़ा विच राजी रहण की कहानी उहनां नूं समझ विच आ गई है। ते उह कहिंदे ने भाई उहदी मर्जी है, जे उहने सानूं कुली दित्ती है ते ठीक है, ते जे सानूं महल दित्ता तां वी ठीक है। असीं पढ़दे ते हाँ कि भली सुहावी छापरी जामह गुण गाए कित ही कामना धौल हर जित हर बिसराए। असीं समझदे भी शायद गुरु साहब ने महलां नूं निंद दित्ता है, नहीं गल इह नहीं है। जे महलां विच वी भगती की गल होवे ते गुरु साहब उत्थे वी ठीक कहिंदे ने ठीक है। सवाल यह नहीं कि कुली आई या महल ने, सवाल यह है कि परमात्मा की बंदगी तो खाली तो नहीं कुछ। अनेक कुलियां भी ने जिहड़ियां बंदगी तो खाली होणगियां ते अनेक महल भी ने जिहड़े बंदगी तो खाली होणगे। इस करके सतगुरु सच्चे पातशाह ने इस तीसरी पौड़ी अंदर जपजी जी तीसरी पौड़ी असां अज विचारनी है, उहदे अंदर गुरदेव कहिंदे ने परमात्मा तो देंदा ही है, देंदा दे लैंदे थक पाहे। जीव लेंदे लेंदे थक टुट के चूर हो जाते मर जाते हैं, उहदे देण दा सुभाअ नहीं मुकदा, फिर भी देंदा ही है। देंदा दे लैंदे थक पाहे जुगा जुगंतर खाही खाहे। जुगा जुगंतर तो मतलब है जुग जुग अंतर, हर समय अंदर पिछले समय च होने वाले आने वाले समय के अंदर उस वाहिगुरु अकाल पुरख दी रहमत जिहड़ियां ने वह सदा चलदियां रहिंदियां ने। लोग खांदे ही रहिंदे ने, वह देंदा रहिंदा है खांदे रहिंदे ने। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਈ ਮਨੁੱਖ ਪਰਮਾਤਮਾ ਦੀ ਪੂਰੀ ਦੀ ਪੂਰੀ ਹਸਤੀ ਨੂੰ ਉਹਦੀ ਵਿਆਪਕ ਸੱਤਾ ਨੂੰ ਨਾ ਸਮਝਦੇ ਹੋਏ ਕਈ ਲੋਕ ਨੇ ਜਿਹੜੇ ਸਿਰਫ ਬਲ ਦੀ ਮੰਗ ਕਰਦੇ ਆ ਕਿ ਮੇਰੇ ਅੰਦਰ ਬੜੀ ਤਾਕਤ ਹੋਵੇ, ਦੁਨੀਆ ਸਾਰੀ ਮੇਰੇ ਅੱਗੇ ਨਿਵੇਂ, ਮੈਂ ਬੜਾ ਸ਼ਕਤੀਸ਼ਾਲੀ ਹੋ ਜਾਵਾਂ, ਗੁਰਦੇਵ ਕਹਿੰਦੇ ਨੇ। ਤੇ ਉਹਨਾਂ ਦਾ ਨਿਸ਼ਾਨਾ ਕੀ ਹੁੰਦਾ? ਉਹ ਫਿਰ ਪਰਮਾਤਮਾ ਦੀ ਉਸ ਤਾਕਤ ਨੂੰ ਉਸ ਸ਼ਕਤੀ ਨੂੰ ਆਰਾਧਨ ਲੱਗ ਪੈਂਦੇ ਨੇ ਜਿਹੜੀ ਪ੍ਰਾਪਤੀ ਵਾਸਤੇ ਉਹਨਾਂ ਦਾ ਮਨ ਕਰਦਾ। ਇਸ ਕਰਕੇ ਤੁਸੀਂ ਦੇਖੋਗੇ ਕਈ ਬੰਦੇ ਸੂਰਜ ਦੀ ਪੂਜਾ ਕਰ ਰਹੇ ਨੇ, ਕੋਈ ਹਨੂੰਮਾਨ ਦੀ ਪੂਜਾ ਕਰ ਰਿਹਾ, ਕੋਈ ਹੋਰ ਕਿਸੇ ਸ਼ਕਤੀ ਦੇਵੀ ਦੀ ਪੂਜਾ ਕਰ ਰਿਹਾ। ਕਿਉਂ? ਉਹ ਚਾਹੁੰਦੇ ਨੇ ਵੀ ਇਹ ਜਿਹੜੀ ਤਾਕਤ ਹੈ ਇਸਦੇ ਬਲਵਾਨ ਸਮਰੱਥ ਅਸੀਂ ਹੋ ਜਾਈਏ, ਇਹ ਤਾਕਤ ਸਾਡੇ ਹੱਥ ਵਿੱਚ ਆ ਜਾਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਨੇ ਕਦੇ ਸੋਚਿਆ ਨਹੀਂ ਕਿ ਮੈਂ ਜਿਹੜੀ ਆਰਾਧਨਾ ਕਰ ਰਿਹਾ ਹਾਂ, ਮੈਂ ਜੋ ਪਰਮਾਤਮਾ ਦਾ ਨਾਮ ਲੈ ਰਿਹਾ ਹਾਂ, ਮੇਰੇ ਅੰਦਰ ਵੀ ਉਸ ਦੀ ਤਾਕਤ ਕੰਮ ਕਰਦੀ ਹੈ, ਤੇ ਤਾਂ ਮੈਂ ਉਸ ਦੀ ਬੰਦਗੀ ਉਹਦੀ ਭਗਤੀ ਤੇ ਉਹਦੀ ਤਾਕਤ ਦੀ ਮੰਗ ਕਰਨ ਵਾਸਤੇ ਤਤਪਰ ਹੋਇਆ। ਇਸ ਪਾਸੇ ਬੰਦੇ ਨੂੰ ਕੋਈ ਖਿਆਲ ਨਹੀਂ। ਗੁਰਦੇਵ ਕਹਿੰਦੇ ਨੇ ਕੋਈ ਬੰਦਾ ਉਸ ਦੇ ਤਾਣ ਨੂੰ ਗਾਉਂਦਾ, ਉਹਦੇ ਬਲ ਦੀ ਗੱਲ ਕਰਦਾ ਹੈ, ਗਾਵੈ ਕੋ ਤਾਣ, ਪਰ ਕਹਿੰਦੇ ਨੇ ਤਾਂ ਹੀ ਹੋ ਸਕਦਾ ਹੋਵੇ ਕਿਸੇ ਤਾਣ। ਜੇ ਕਿਸੇ ਅੰਦਰ ਵਾਹਿਗੁਰੂ ਅਕਾਲ ਪੁਰਖ ਦਾ ਬਲ ਹੋਏਗਾ ਤਾਂ ਉਹ ਪਰਮਾਤਮਾ ਦੀ ਗੱਲ ਕਰ ਸਕੇਗਾ, ਉਹਦੇ ਬਲ ਦੀ ਗੱਲ ਕਰ ਸਕੇਗਾ। ਤੇ ਜੇ ਉਹਦੇ ਅੰਦਰ ਪਰਮਾਤਮਾ ਨੇ ਬਲ ਹੀ ਨਹੀਂ ਪਾਇਆ ਤੇ ਉਹ ਕੀ ਕਰੇਗਾ? ਮੈਂ ਬੋਲ ਨਾ ਸਕਾਂ, जीवन की हरकत मेरे विच ना होवे ते आचार गल्ला मैं किदा कर सकदा, कोई कर्म नहीं हो सकता। गावै को तान होवै किसे तान, कहिंदे ने गावै को दात जाणै निशान, गावै को दात जाणै निशान। कोई मनुख गाउंदा उसनू ते ओ की समझदा, जिहड़ियां परमात्मा ने दातां दित्तियां ने, परमात्मा ने बख्शिशां कीतियां ने, ओ परमात्मा दीआं इन्हां रहमतां ते बख्शिशां नूं ओहदे निशान समझ के, चिन्ह समझ के, यानी कि वह देखता निशान नूं ते उहनूं परमात्मा चेते आउंदा। उन्हूं बंदे भुल जांदे ने, होर काम भुल जांदे ने, उन्हूं परमात्मा चेते आउंदा है। हुण असीं वी संसार दे अंदर पदार्थ वरतदे आ, लेकिन असीं बंदिआं नाल ते पदार्थां नाल जुड़ जांदे आ ते सानूं इह नहीं चेते आउंदा कि वाहिगुरु अकाल पुरख ने यह बख्शिश कीती है। भगत नामदेव जी जिंदगी विच कहानी आउंदी है, कुछ मिसअंडरस्टैंडिंग भी है साडी, वह भी थोड़ी क्लीयर होनी चाहीदी है। कहिंदे ने भगत नामदेव जी की जिहड़ी कुल्ली सी झोंपड़ी सी वह कितें टह गई, मकान टह गया माड़ा मोटा जिहड़ा सीगा, ते लोकां ने कहानी यह करी हुई है जो सुणाउंदे आ कि रब आया, परमात्मा आया कारीगर बन के, ते उसने वह कुल्ली बना दिती। इस तरह दीआं कोई 72 कहानियां नामदेव जी नाल संबंधित कीतियां लोकां ने, और लोग बड़े जोर नाल कहिंदे आ कि परमात्मा दे नामदेव जी नूं 72 वारी दर्शन होए, 72 times। इहदा मतलब होया कि जिंदगी दे समय अंदर सिर्फ 72 वार उन्हूं परमात्मा दिसिया, 5 मिनट लई दिस पिया, 10 मिनट लई दिस पिया, या घंटे 2 घंटे लई दिस पिया, ते बाकी टाइम उन्हूं रब नहीं सी दिसदा। ये कहानी मनुख ने अपनी धरती दे मुताबक पैदा कीती है, ते कुछ इहदे पिछे होर भी कारण हैगे ने। असल गल की है, नामदेव जी ने इस घटना का आधार रख के ते अपने सिद्धांत की गल कीती है साडे नाल, पर नामदेव की गल नूं ते कोई सुनदा नहीं। जो कहानी उहदे उत्ते थोप दित्ती है उहनूं असीं ले फिरदे आ। नामदेव क्लीयर करदे ने, कहिंदे ने गवांढ ने कहा, पड़ोसन जिहड़ी सी कहण लगी तेरा मकान बड़ा सोहना बन गया, तेरी झोंपड़ी बड़ी सोहनी बन गई है, ते मैनूं भी दस कि ये किस कारीगर ने बनाई है, मैं भी बनाउणी चाहुंदी आ, मेरी भी इच्छा है। ते कहिंदे ने नामदेव ने दस्या, ते लोकी कहिंदे भी मैं उहनूं कित्थों लियावां, उह तां रब है, पता नहीं कित्थें गया। लेकिन कहानी कुछ होर है, असलीयत कुछ होर है। नामदेव कहिंदे ने, कहिंदे ने पार पड़ोसन पूछ ले नामा, कापह छान छुआई हो, ਵੀ ਤੂੰ ਕਿਹਦੇ ਕੋਲੋਂ ਇਹ ਛੰਨ ਬਣਵਾਈ ਹੈ, ਪੜੋਸਣ ਪੁੱਛਦੀ ਹੈ। ਉਹ ਕਹਿੰਦੇ ਨੇ, ਕਹਿੰਦੀ ਹੈ ਵੀ ਤੋ ਪਹਿ ਦੁਗਣੀ ਮਜ਼ੂਰੀ ਦੇ ਹੋਏ, ਮੈਂ ਤੇਰੇ ਨਾਲੋਂ ਡਬਲ ਮਜ਼ੂਰੀ ਦਿਆਂਗੀ, ਦੂਣੇ ਪੈਸੇ ਦਿਆਂਗੀ। ਤੋ ਪਹਿ ਦੁਗਣੀ ਮਜ਼ੂਰੀ ਦੇ ਹੋ, ਮੋਹ ਕਹੋ ਬੇਡੀ ਦਿਹੋ ਬਤਾਈ ਹੋ। ਬੇਡੀ ਕਹਿੰਦੇ ਨੇ ਤਰਖਾਣ ਨੂੰ, ਕਹਿੰਦੇ ਨੇ ਮੈਨੂੰ ਉਹ ਤਰਖਾਣ ਦੱਸ ਦਿਓ ਤੇ ਮੈਂ ਤੈਨੂੰ ਦੂਣੀ ਮਜ਼ੂਰੀ ਦੇਣ ਵਾਸਤੇ ਤਿਆਰ ਹਾਂ। ਤੇ ਨਾਮਦੇਵ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਬੇਡੀ ਹਮਰੇ ਪ੍ਰਾਣ ਅਧਾਰਾ, ਉਹ ਕਹਿੰਦੇ ਨੇ ਬੇਡੀ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ, ਭਾਵ ਪਰਮਾਤਮਾ ਮੇਰੇ ਉਹ ਤਰਖਾਣ ਤੇ ਮੇਰੇ ਅੰਦਰ ਵਸਦਾ ਹੈ। ਉਹ ਫਿਰ ਕਹਿੰਦੇ ਦੇਖ, ਉਹ ਕਹਿੰਦੇ ਨੇ ਵੀ ਬਾਈ ਬੇਡੀ ਦੇਣ ਨਾ ਜਾਈ, ਇਹ ਸ਼ਬਦ ਦੀ ਸੈਂਟਰਲ ਕੇਂਦਰੀ ਵਿਚਾਰ ਹੈ, ਸ਼ਬਦ ਦਾ ਸੈਂਟਰਲ ਆਈਡੀਆ ਹੈ, ਉਹਦੀਆਂ ਪੰਕਤੀਆਂ ਨੇ। ਨਾਮਦੇਵ ਕਹਿੰਦੇ ਨੇ ਕਿ ਰੀ ਬਾਈ ਇਹ ਭੈਣ ਗੱਲ ਇਹ ਹੈ, ਬੇਟੀ ਦੇਣ ਨਾ ਜਾਈ ਉਹ ਤਰਖਾਣ ਦਿੱਤਾ ਨਹੀਂ ਜਾ ਸਕਦਾ, ਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਿਓ ਸਮਾਈ, ਤੂੰ ਧਿਆਨ ਨਾਲ ਵੇਖ ਉਹ ਬੇਡੀ ਤੇ ਸਰਬ ਵਿਆਪਕ ਹੈ, ਹਮਾਰਾ ਬੇਡੀ ਪ੍ਰਾਣ ਅਧਾਰਾ, ਸਾਡਾ ਜਿਹੜਾ ਬੇਡੀ ਹੈ ਤਰਖਾਣ ਹੈ ਉਹ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ। ਫਿਰ ਕਹਿੰਦੇ ਨੇ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕੋ ਛਾਨ ਛੁਆਵੈ ਹੋ, ਜੇ ਇਸ ਤਰ੍ਹਾਂ ਦੀ ਛਾਨ ਕਿਸੇ ਨੇ ਬਣਵਾਉਣੀ ਹੈ ਤਾਂ ਉਹਨੂੰ ਰੱਬ ਨਾਲ ਪਿਆਰ ਹੋਣਾ ਚਾਹੀਦਾ। ਬੇਡੀ ਪ੍ਰੀਤ ਮਜ਼ੂਰੀ ਮੰਗੈ, ਜੋ ਕੋ ਛਾਨ ਛੁਆਵੈ ਹੋ, ਲੋਕ ਕੁਟੰਬ ਸਭ ਹੁਣ ਤੇ ਤੋਰੈ, ਤਾਂ ਆਪਣ ਬੇਟੀ ਆਵੇ ਹੋ। ਲੋਕਾਂ ਤੇ ਕੁਟੰਬ ਪਰਿਵਾਰ ਨਾਲੋਂ ਭਾਵ ਉਧਰੋਂ ਧਿਆਨ ਹਟਾ ਕੇ ਤੇ ਪਰਮਾਤਮਾ ਨੂੰ ਵੀ ਚੇਤੇ ਕਰੇ, ਨਿਰਾ ਉਹਨਾਂ ਦੀ ਫਿਕਰ ਵਿੱਚ ਹੀ ਨਾ ਲੱਗਾ ਰਵੇ ਕਿ ਹਰ ਵੇਲੇ ਮਨੁੱਖ ਕੀ ਕਰਦਾ ਕਿ ਨਿਰਾ ਉਸ ਪਾਸੇ ਦੇ ਫਿਕਰ ਵਿੱਚ। ਮੈਂ ਤੈਨੂੰ ਜ਼ਿਕਰ ਕੀਤਾ ਕਿ ਨਿਰਾ ਮਨੁੱਖ ਨੂੰ ਸਰੀਰ ਦਾ ਫਿਕਰ ਹੈ, ਰੂਹ ਦਾ ਨਹੀਂ। ਉਹ ਕਹਿੰਦੇ ਨੇ ਵੀ ਲੋਕ ਕੁਟੰਬ ਸਭ ਹੁਣ ਤੇ ਤੋਰੈ ਤਾਂ ਉਹ ਆਪਣ ਬੇਡੀ ਆਵੇ ਹੋ। ਫਿਰ ਉਹ ਕਹਿੰਦੇ ਨੇ ਕਿ ਬੇਡੀ ਕੇ ਗੁਣ ਸੁਣ ਰਹੀ ਬਾਈ ਜਲਦ ਬਾਦ ਤਰੂ ਥਾਪਿਓ ਹੋ ਨਾਮੇ ਪੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪਿਓ ਹੋ। ਕਹਿੰਦੇ ਨੇ ਮੈਂ ਤੈਨੂੰ ਆਪਣੇ ਤਰਖਾਣ ਦੇ ਗੁਣ ਦੱਸਦਾ ਕੀ ਨੇ। ਕਹਿੰਦੇ ਨੇ ਉਸ ਨੇ ਲੋਕੀ ਕਹਿੰਦੇ ਨੇ ਵੀ ਰਾਮਚੰਦਰ ਨੇ ਸਮੁੰਦਰ ਤੇ ਪੁਲ ਬੰਨਿਆ। ਉਹ ਕਹਿੰਦੇ ਨਹੀਂ ਮੇਰੇ ਪਰਮਾਤਮਾ ਨੇ ਬੰਨਿਆ। ਤੇ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿਉਂਕਿ ਇੱਥੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨਾਮਦੇਵ ਨੇ ਉਹਦੇ ਚੋਂ ਤਿੰਨ ਦ੍ਰਿਸ਼ਟਾਂਤ ਸ੍ਰੀ ਰਾਮਚੰਦਰ ਨਾਲ ਸੰਬੰਧ ਰੱਖਦੇ ਆ ਪਰ ਇੱਕ ਦ੍ਰਿਸ਼ਟਾਂਤ ਇਹੋ ਜਿਹਾ ਜਿਹਦਾ ਸ੍ਰੀ ਰਾਮਚੰਦਰ ਨਾਲ ਕੋਈ ਸੰਬੰਧ ਨਹੀਂ ਉਹ ਰਾਮਚੰਦਰ ਦੇ ਹੋਣ ਤੋਂ ਪਹਿਲਾਂ ਦਾ। ਉਹ ਕਹਿੰਦੇ ਨੇ ਬੇਡੀ ਕੇ ਬੁਣ ਸੁਣ ਰਹੀ ਬਾਈ ਜਲਦ ਬਾਦ ਧਰੂ ਥਾਪੇ ਉਹ। ਹੁਣ ਧਰੂ ਦਾ ਸ੍ਰੀ ਰਾਮਚੰਦਰ ਨਾਲ ਕੋਈ ਸੰਬੰਧ ਨਹੀਂ ਲੇਕਿਨ ਜਿਹਨਾਂ ਲੋਕਾਂ ਨੂੰ ਸਮਝ ਨਹੀਂ ਉਹ ਕਹਿਣਗੇ ਵੀ ਭਗਤ ਨਾਮਦੇਵ ਰਾਮਚੰਦਰ ਦਾ ਉਪਾਸ਼ਕ ਹੈ ਲੇਕਿਨ ਭਗਤ ਨਾਮਦੇਵ ਤਾਂ ਰਾਮਚੰਦਰ ਦੇ ਉਪਾਸ਼ਕ ਨਹੀਂ ਹਨ। ਉਹ ਕਹਿੰਦੇ ਨੇ ਧਰੂ ਥਾਪੇ ਉਹ ਮੇਰੇ ਉਸ ਤਰਖਾਣ ਨੇ ਧਰੂ ਨੂੰ ਵੀ ਉੱਚੀ ਪਦਵੀ ਦਿੱਤੀ ਹੈ। ਜਲਦ ਬਾਂਦ ਧਰੂ ਥਾਪੇ ਉਹ ਨਾਮੇ ਕੇ ਸਵਾਮੀ ਸੀ ਬਹੋਰੀ ਮੇਰੇ ਸਵਾਮੀ ਨੇ ਹੀ ਨਾਮਦੇਵ ਦੇ ਸਵਾਮੀ ਨੇ ਹੀ ਸੀਤਾ ਨੂੰ ਲੰਕਾ ਚ ਵਾਪਸ ਲਿਆਂਦਾ। ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪੇ ਉਹ ਥਾਪਿਓ ਤੇ ਭਵਿੱਖਣ ਨੂੰ ਰਾਜ ਵੀ ਮੇਰੇ ਮਾਲਕ ਨੇ ਦਿੱਤਾ। ਉਹ ਕਹਿੰਦੇ ਨੇ ਰਾਮਚੰਦਰ ਵਿੱਚ ਵੀ ਮੇਰਾ ਪਰਮਾਤਮਾ ਹੀ ਕੰਮ ਕਰਦਾ ਸੀ ਤਾਂ ਇਹ ਕੰਮ ਹੋਇਆ ਨਹੀਂ ਕਿ ਹੋਣਾ ਹੀ ਨਹੀਂ ਸੀਗਾ। ਤੇ ਕਹਾਣੀ ਕੀ ਹੈ ਕਿ ਰੱਬ ਨੇ ਕੋਈ ਕੁੱਲੀ ਬਣਾਈ ਇਹ ਕਹਾਣੀ ਨਹੀਂ ਹੈ। ਕਹਾਣੀ ਅਸਲ ਵਿੱਚ ਇਹ ਹੈ ਕਿ ਨਾਮਦੇਵ ਨੇ ਸਤਸੰਗੀ ਭਗਤੀ ਕਰਦੇ ਨੇ ਤੇ ਸਤਸੰਗ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਪਿਆਰ ਹੋ ਗਿਆ ਮਕਾਨ ਟੱਠਾ ਤੇ ਸਤਸੰਗ ਵਿੱਚ ਆਉਣ ਵਾਲੇ ਕੋਈ ਕਾਰੀਗਰ ਵੀ ਹੋਣਗੇ ਉਹਨਾਂ ਨੇ ਮਕਾਨ ਬਣਾ ਦਿੱਤਾ ਕੁੱਲੀ ਬਣਾ ਦਿੱਤੀ। ਤੇ ਇਹ ਗੱਲ ਯਾਦ ਰੱਖਣੀ ਕਿ ਮਜ਼ਦੂਰੀ ਨਾਲੋਂ ਜਿਹੜਾ ਗੱਲ ਕੰਮ ਪ੍ਰੇਮ ਨਾਲ ਹੁੰਦਾ ਉਹਦੇ 'ਚ ਬੜਾ ਫਰਕ ਹੁੰਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤੁਸੀਂ ਕਹਿੰਦੇ ਦਰਬਾਰ ਸਾਹਿਬ ਕਾਰ ਸੇਵਾ ਹੁੰਦੀ ਹੈ ਜੀ ਮਜ਼ਦੂਰ ਕਰਨ ਲੱਗੇ ਤਾਂ ਸ਼ਾਇਦ ਉਹ ਕਈ ਦਿਨ ਲੱਗ ਜਾਣ ਤੇ ਉਹ ਗੱਲ ਨਾ ਬਣੇ ਲੇਕਿਨ ਪ੍ਰੇਮ ਦੀ ਖੇਡ ਇਹੋ ਜਿਹੀ ਮੈਂ ਦੇਖਿਆ ਖੁਦ ਤਜਰਬੇ 'ਚ ਕਿਹੜੇ ਏਡੇ ਵੱਡੇ ਲੈਂਟਰ ਗੁਰਦੁਆਰਿਆਂ ਦੇ ਸੰਗਤ ਨੇ ਲੋਕੀ ਕਹਿੰਦੇ ਸੀ ਦੋ ਦਿਨ ਲੱਗਣਗੇ ਚਾਰ ਦਿਨ ਲੱਗਣਗੇ ਇਤਨੇ ਮਜ਼ਦੂਰ ਲਾਓ ਲੇਕਿਨ ਸੰਗਤ ਨੇ ਉਹ ਕੰਮ ਦੂਨੇ ਤੋਂ ਵੀ ਅੱਧੇ ਤੋਂ ਵੀ ਅੱਧੇ ਟਾਈਮ 'ਚ ਕਰਕੇ ਰੱਖਤਾ। ਕਿਉਂ? ਕਿਉਂਕਿ ਉੱਥੇ ਪ੍ਰੇਮ ਕੰਮ ਕਰਦਾ ਪਿਆਰ ਕੰਮ ਕਰਦਾ। ਹੁਣ ਉਹ ਪਿਆਰ ਨਾਲ ਬਣਾ ਦਿੱਤੀ ਹੈ ਤੇ ਭਗਤ ਨਾਮ ਦੇ ਉਸ ਬੰਦੇ ਦਾ ਨਾਂ ਨਹੀਂ ਧਰਦੇ ਵੀ ਉਹ ਬੰਦਾ ਹੀ ਰੱਬ ਹੈ ਤੇ ਉਹਨੇ ਬਣਾਈ ਹੈ। ਉਹ ਕਹਿੰਦੇ ਨੇ ਕਿ ਇਹ ਤਾਂ ਪਰਮਾਤਮਾ ਦੇ ਪਿਆਰ ਦੀ ਕਿਰਪਾ ਹੈ ਕਿ ਉਸ ਪਿਆਰ ਦੇ ਰਿਸ਼ਤੇ ਨਾਲ ਕੰਮ ਹੋਇਆ ਤੇ ਜੇ ਤੂੰ ਇਸ ਤਰ੍ਹਾਂ ਦੀ ਬਣਵਾਉਣ ਦੀ ਆਸਾ ਰੱਖਦੀ ਹੈ ਨਾ ਤਾਂ ਫਿਰ ਤੈਨੂੰ ਰੱਬੀ ਪਿਆਰ ਵਿੱਚ ਰੰਗਣਾ ਪਏਗਾ ਤਾਂ ਇਹ ਕੰਮ ਇਸ ਢੰਗ ਨਾਲ ਹੋਏਗਾ। ਹੋਰ ਕੋਈ ਕਾਰਨ ਨਹੀਂ ਹੋਰ ਕੋਈ ਤਰੀਕਾ ਨਹੀਂ ਹੈ। ਇਹ ਉਹਨਾਂ ਦੀ ਦ੍ਰਿਸ਼ਟੀ ਹੈ। ਸਾਡੀ ਦ੍ਰਿਸ਼ਟੀ ਅਸੀਂ ਬੰਦੇ ਦਾ ਨਾਂ ਧਰਦੇ ਹਾਂ ਅਸੀਂ ਕਹਿੰਦੇ ਹਾਂ ਗੁਰਦੁਆਰਾ ਵੀ ਮੇਰੇ ਨਾਂ ਤੇ ਮੰਦਿਰ ਵੀ ਮੇਰੇ ਨਾਂ ਤੇ ਫਲਾਣੀ ਚੀਜ਼ ਵੀ ਮੇਰੇ ਨਾਂ ਤੇ। ਮੈਨੂੰ ਇੱਕ ਗੱਲ ਕਦੇ ਕਈ ਵਾਰ ਸਮਝ ਨਹੀਂ ਆਈ ਕਿ ਮਨੁੱਖ ਪੈਸੇ ਦੇ ਕੇ ਤੇ ਨਾਂ ਲਿਖਵਾਉਣਾ ਚਾਹੁੰਦਾ ਜ਼ਮੀਨ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ ਸੋਨਾ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ ਜੁੱਤੀਆਂ ਝਾੜ ਕੇ ਨਾਂ ਕਿਉਂ ਨਹੀਂ ਲਿਖਵਾਉਂਦਾ ਬੇ ਜੋੜੇ ਝਾੜੇ ਲੰਗਰ ਦੇ ਜੂਠੇ ਭਾਂਡੇ ਮਾਂਝ ਕੇ ਨਾਂ ਦੀ ਕਿਉਂ ਨਹੀਂ ਚਰਚਾ ਕਰਦਾ। ਇੱਕ ਗੱਲ ਯਾਦ ਰੱਖਣੀ ਜਿਤਨਾ ਚਿਰ ਸਾਡੇ ਹੰਕਾਰ ਤੇ ਚੋੜ ਨਹੀਂ ਨਾ ਪੈਂਦੀ ਅਸੀਂ ਬੰਦਗੀ ਦੇ ਰਸਤੇ ਉੱਤੇ ਨਹੀਂ ਤੁਰ ਸਕਦੇ। ਜਿੰਨਾ ਚਿਰ ਅਸੀਂ ਆਪਣੇ ਹੰਕਾਰ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਓਨਾ ਚਿਰ ਅਸੀਂ ਅਧਿਆਤਮਕ ਰਸਤੇ ਵਿੱਚ ਘਾਟੇ 'ਚ ਰਹਾਂਗੇ। ਗੁਰੂ ਅਮਰਦਾਸ ਸਾਹਿਬ ਦੇ ਕੋਲ ਪੰਡਿਤ ਮਾਈ ਦਾਸ ਆਇਆ ਸੀ। ਬੜਾ ਵਿਦਵਾਨ ਸੀਗਾ ਮੈਰਾ ਮੋਟਾ ਨਹੀਂ ਬਹੁਤ ਤਗੜਾ ਵਿਦਵਾਨ ਸੀ ਤੇ ਉਹਨੇ ਆਪਣੀ ਸਮੱਸਿਆ ਗੁਰੂ ਸਾਹਿਬ ਦੇ ਸਾਹਮਣੇ ਰੱਖੀ। ਜ਼ਾਤ ਵੀ ਉੱਚੀ ਸੀ ਵਿਦਵਾਨ ਵੀ ਬੜਾ ਸੀ ਚੇਲੇ ਚਾਟੜੇ ਸ਼ਰਧਾਲੂ ਬੜੇ ਸੀਗੇ ਪੈਸੇ ਪੂਸੇ ਦੀ ਕੋਈ ਕਮੀ ਨਹੀਂ ਸੀ ਕਿਤਾਬਾਂ ਦੇ ਊਠ ਵੀ ਲੱਦੀ ਫਿਰਦਾ ਸੀਗਾ। ਗੁਰੂ ਸਾਹਿਬ ਦੇ ਕੋਲ ਆ ਗਿਆ ਤੇ ਆਪਣੀ ਸਮੱਸਿਆ ਉਸਨੇ ਦੱਸੀ। ਮੈਂ ਕਹਾਣੀ ਨੂੰ ਲੰਬੀ ਨਾ ਕਰਾਂ ਕਿਉਂਕਿ ਵਾਰਤਾ ਕਈ ਵਾਰ ਬਹੁਤ ਕੁਝ ਦੱਸਦੀ ਹੈ ਪਰ ਅਸੀਂ ਇੱਕ ਪਹਿਲੂ ਲੈਣਾ। ਉਹਨੇ ਆਣ ਕੇ ਆਪਣੀ ਸਮੱਸਿਆ ਦੱਸੀ ਵੀ ਜਾਣਦਾ ਮੈਂ ਸਭ ਕੁਛ ਹਾਂ ਲੋਕਾਂ ਨੂੰ ਵੀ ਸੁਣਾਉਣਾ ਖੁਦ ਵੀ ਸੁਣਦਾ ਹਾਂ ਲੇਕਿਨ ਮੇਰੀ ਮੁਸੀਬਤ ਇਹ ਹੈ ਕਿ ਮੇਰੇ ਅੰਦਰੋਂ ਹੰਕਾਰ ਨਹੀਂ ਜਾਂਦਾ ਹਉਮੈ ਨਹੀਂ ਜਾਂਦੀ। ਅਸੀਂ ਤਾਂ ਗੁਰੂ ਨੂੰ ਕਦੇ ਕਹਿੰਦੇ ਨਹੀਂ ਆਣ ਕੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਹੈ ਮੇਰੇ ਕੋਲੋਂ ਹਉਮੈ ਦੀ ਬਿਮਾਰੀ ਨਹੀਂ ਲੈਂਦੀ ਸਗੋਂ ਇੱਥੋਂ ਵੀ ਲੱਭਦੇ ਹਾਂ ਵੀ ਥੋੜ੍ਹਾ ਜਿਹਾ ਹੰਕਾਰ ਇੱਥੋਂ ਹੀ ਮਿਲ ਜਾਏ। ਅਤੇ ਇੱਕ ਗੱਲ ਯਾਦ ਰੱਖਣੀ ਵਿਚਾਰਵਾਨਾਂ ਨੇ ਇੱਕ ਬੜੀ ਸਿਰੇ ਦੀ ਗੱਲ ਕਹੀ ਹੈ। ਉਹ ਕਹਿੰਦੇ ਨੇ ਜਦੋਂ ਹੰਕਾਰ ਧਰਮ ਦਾ ਲਿਬਾਸ ਪਹਿਨ ਲੈਂਦਾ ਨਾ ਫਿਰ ਤਾਂ ਇਹਦਾ ਮਰਨਾ ਬੜਾ ਮੁਸ਼ਕਿਲ ਹੋ ਜਾਂਦਾ ਫਿਰ ਇਹਨੂੰ ਮਾਰਨਾ ਬਹੁਤ ਕਠਿਨ ਹੁੰਦਾ ਕਿਉਂਕਿ ਧਰਮ ਦੇ ਲਿਬਾਸ ਨੂੰ ਮਨੁੱਖ ਪਵਿੱਤਰ ਗਿਣਦਾ, ਚੰਗਾ ਗਿਣਦਾ, ਤੇ ਧਾਰਮਿਕ ਹੰਕਾਰ ਸਭ ਤੋਂ ਵਧੀਕ ਖਤਰਨਾਕ ਹੁੰਦਾ। ਉਹ ਆ ਗਿਆ, ਹੁਣ ਇਹ ਬੰਦਾ ਧਾਰਮਿਕ ਹੰਕਾਰ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਆਉਣ ਤੇ ਆਪਣੀ ਸਮੱਸਿਆ ਰੱਖੀ ਵੀ ਮਹਾਰਾਜ ਮੈਂ ਹਾਰ ਗਿਆ, ਮੈਨੂੰ ਦੱਸੋ ਵੀ ਗੱਲ ਕਰਾਂ ਕੀ ਮੈਂ। ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਕਹਿਣ ਲੱਗੇ, ਪੰਡਿਤ ਜੀ ਨਿਰੀਆਂ ਗੱਲਾਂ ਨਾਲ ਕਹਾਣੀ ਨਹੀਂ ਬਣਨੀ, ਤੁਹਾਡੇ ਕੋਲ ਗੱਲਾਂ ਬੜੀਆਂ ਨੇ, ਗਿਆਨ ਚਰਚਾ ਬੜੀ ਹੈ, ਚੁੰਚ ਗਿਆਨ ਬਹੁਤ ਹੈ, ਜਾਣਦੇ ਤੁਸੀਂ ਬਹੁਤ ਕੁਝ, ਲੋਕਾਂ ਨੂੰ ਦੱਸ ਸਕਦੇ ਹੋ, ਖੁਦ ਵੀ ਸਮਝਦੇ ਹੋ, ਲੇਕਿਨ ਇਸ ਹੰਕਾਰ ਦੀ ਮਹਿਲ ਨੂੰ ਲਾਉਣ ਵਾਸਤੇ ਕੋਈ ਸਾਧਨ ਤੁਸੀਂ ਅਪਣਾਇਆ ਨਹੀਂ। ਤੇ ਉਹ ਸਾਧਨ ਇਹ ਹੈ, ਜੋ ਗੁਰੂ ਘਰ ਦਾ ਤਜਰਬਾ ਹੈ ਉਹ ਇਹ ਹੈ ਵੀ ਜਾਓ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰੋ। ਝੱਕ ਗਿਆ ਵੀ ਮੈਂ ਉੱਚੀ ਜਾਤ ਦਾ ਬੰਦਾ ਤੇ ਇਹ ਕੰਮ ਕਰਾਂ, ਲੇਕਿਨ ਗੁਰੂ ਸਾਹਿਬ ਕਹਿਣ ਲੱਗੇ ਇਸ ਤੋਂ ਬਿਨਾਂ ਕੋਈ ਇਲਾਜ ਹੀ ਨਹੀਂ, ਮੈਂ ਕੀ ਕਰ ਸਕਦਾ। ਬਾਣੀ ਵਿੱਚ ਕੋਈ ਜ਼ਿਕਰ ਵੀ ਹੈ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਹੋਏ ਨੇ, ਕਹਿੰਦੇ ਨੇ ਅਹਮ ਬੁੱਧ ਮਨ ਪੂਰ ਥਿੰਦਾਈ, ਕਹਿੰਦੇ ਨੇ ਹੰਕਾਰ ਦੀ ਬੁੱਧੀ ਨਾਲ ਮਨ ਪੂਰਾ ਐਨ ਥਿੰਦਾ, ਜਿਸ ਤਰ੍ਹਾਂ ਭਾਂਡਾ ਥਿੰਦਾ ਹੋ ਜਾਏ ਨਾ। ਸਾਡੇ ਹੁਣ ਤਾਂ ਕਈ ਸਾਧਨ ਹੋਰ ਨਿਕਲ ਆਏ, ਗਲਤ ਉਹੀ ਹੈ ਕਿ ਭਾਂਡਾ ਥਿੰਦਾ ਹੋ ਜਾਂਦਾ ਸੀ ਘਿਓ ਨਾਲ ਤੇਲ ਨਾਲ, ਤੇ ਅਸੀਂ ਸਵਾਹ ਨਾਲ ਮਾਂਜਦੇ ਸਾਂ। ਹੁਣ ਸਵਾਹ ਕੋਈ ਬਹੁਤ ਵਧੀਆ ਚੀਜ਼ ਤਾਂ ਨਹੀਂ ਨਾ ਹੈਗੀ, ਸਵਾਹ ਹੀ ਹੈ ਨਾ, ਲੇਕਿਨ ਉਹ ਥਿੰਦਾ ਉਹ ਸਵਾਹ ਲਾਉਂਦੀ ਸੀ। ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਦੀ ਬੁੱਧੀ ਜਿਹੜੀ ਹੈ ਨਾ ਉਹ ਹੰਕਾਰ ਨਾਲ ਥਿੰਦੀ ਹੋਈ ਹੈ, ਤੇ ਜਿਹਨਾਂ ਨੂੰ ਅਸੀਂ ਮਾੜੇ ਕੰਮ ਸਮਝਦੇ ਆ ਨਾ, ਜਿਹਨੂੰ ਕਹਿੰਦੇ ਕਮੀ ਕਮੀਲ ਕਰਨਗੇ, ਸ਼ੂਦਰ ਕਰਨਗੇ, ਨੀਹੇ ਕਰਨਗੇ, ਕਹਿੰਦੇ ਨੇ ਉਹ ਕਰਮ ਅਸੀਂ ਆਪ ਕਰਨ ਲੱਗ ਪਈਏ ਤੇ ਸਾਡੇ ਅੰਦਰੋਂ ਇਹ ਹੰਕਾਰ ਦੀ ਮੈਲ ਉਤਰੇਗੀ, ਕਿਉਂਕਿ ਉਹਨਾਂ ਦੇ ਸਿਰ ਤੇ ਹੀ ਅਸੀਂ ਹੰਕਾਰ ਖੜਾ ਕੀਤਾ ਹੋਇਆ ਵੀ ਇਹ ਨੀਵੇਂ ਨੇ ਅਸੀਂ ਉੱਚੇ ਆ। ਕਹਿੰਦੇ ਅਹੰਕਾਰ ਜਿਹੜਾ ਹੈ ਇਸ ਤਰ੍ਹਾਂ ਉਤਰਦਾ, ਅਹਮ ਬੁੱਧ ਮਨ ਪੂਰ ਥਿੰਦਾਈ ਸਾਧ ਧੂੜ ਕਰ ਸੁੱਧ ਮਜਾਈ। ਸਤਸੰਗਤ ਦੇ ਚਰਨਾਂ ਦੀ ਧੂੜ ਜਿਹੜੀ ਹੈ, ਸਾਧ ਸੰਗਤ ਵਿੱਚ ਨਮਰ ਹੋ ਕੇ ਸੇਵਾ ਕਰਨੀ ਤੇ ਆਪਣੇ ਆਪ ਨੂੰ ਜ਼ੀਰੋ ਕਰ ਲੈਣਾ, ਇਹੋ ਇੱਕ ਸਾਧਨ ਹੈ ਜਿਹੜਾ ਮਨੁੱਖ ਨੂੰ ਇਸ ਮੈਲ ਦੇ ਉਤਾਰਨ ਲਈ ਪ੍ਰਾਪਤ ਹੈ, ਹੋਰ ਕੁਛ ਨਹੀਂ। ਇਸ ਕਰਕੇ ਨਾਮਦੇਵ ਜੀ ਨੇ ਜਿਹੜੀ ਗੱਲ ਕਹੀ ਹੋਈ ਸੀ ਕਿ ਭਾਈ ਇਹ ਤੇ ਸੰਗਤ ਦੇ ਪ੍ਰੇਮ ਦੀ ਗੱਲ ਹੈ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ, ਤੇ ਉਸ ਵਾਹਿਗੁਰੂ ਨੇ ਇਹ ਸਾਰਾ ਸਾਜ ਬਾਜ ਬਣਾਇਆ, ਮੈਂ ਤੇ ਕੁਛ ਕੀਤਾ ਨਹੀਂ ਤੇ ਨਾ ਕੋਈ ਨਿਸ਼ਚਿਤ ਤਰਖਾਣ ਸੀ, ਲੇਕਿਨ ਅਸਾਂ ਕਹਾਣੀ ਕੱਢ ਲਈ ਵੀ ਕੋਈ ਬੰਦਾ ਬਣ ਕੇ ਰੱਬ ਆਇਆ ਸੀ ਉਹਨੇ ਬਣਾਇਆ, ਜਿਹੜੇ ਬਾਕੀ ਬੰਦੇ ਨੂੰ ਰੱਬ ਨਹੀਂ, ਉਹਨਾਂ 'ਚ ਰੱਬ ਨਹੀਂ ਸੀਗਾ, ਕੰਮ ਕਰਨ ਵਾਲਿਆਂ 'ਚ ਰੱਬ ਹੈਗਾ, ਲੇਕਿਨ ਮਨੁੱਖ ਇਹਨਾਂ ਵਿੱਚ ਰੱਬ ਵੇਖਣ ਨੂੰ ਤਿਆਰ ਨਹੀਂ, ਆਪਣੇ ਨੌਕਰਾਂ ਚਾਕਰਾਂ ਆਪਣੇ ਤੋਂ ਨੀਵਿਆਂ ਆਪਣੇ ਬਰਾਬਰ ਦਿਆਂ ਵਿੱਚ ਵੀ ਰੱਬ ਵੇਖਣ ਨੂੰ ਤਿਆਰ ਨਹੀਂ, ਦੂਜ ਤੇ ਹੋਰ ਕਿੱਥੇ ਵੇਖਣਾ ਇਸਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਪੌੜੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਗਾਵੈ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਨੂੰ ਉਹਦਾ ਨਿਸ਼ਾਨ ਸਮਝ ਕੇ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਸ ਦੇ ਗੁਣ ਉਹਦੀਆਂ ਸੁੰਦਰ ਵਡਿਆਈਆਂ, ਉਹਦੀ ਸਿਫਤ ਸਲਾਹ। ਕੋਈ ਵੀ ਮਨੁੱਖ ਜਦੋਂ ਗਾਉਂਦਾ ਹੈ ਉਹਦੀ ਸਿਫਤ ਕਰਦਾ ਹੈ ਤੇ ਕਹਿੰਦਾ ਭਾਈ ਇਹ ਦਾਤਾਂ ਤੇਰੀਆਂ ਦਿੱਤੀਆਂ ਹੋਈਆਂ ਨੇ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਖਮ ਤੋਂ ਮਤਲਬ ਹੈ ਪਠਨ, ਵਿਦਿਆ ਦੇ ਪਠਨ ਵਿਚਾਰ, ਸ਼ਾਸਤਰ ਫਿਲਾਸਫੀ ਦੇ ਗਹਿਰੇ ਵਿਸ਼ੇ ਜਿਹੜੇ ਨੇ ਧਰਮ ਦੇ, ਕਹਿੰਦੇ ਨੇ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰਦਾ ਹੋਇਆ ਮਨੁੱਖ ਉਹਦੇ ਸੰਬੰਧੀ ਵਿਚਾਰ ਕਰਦਾ ਹੈ। ਇਹ ਸਾਰੇ ਪਹਿਲੂ ਜਿਹੜੇ ਨੇ ਇਹ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਨਾਲ, ਉਹਦੀ ਸਿਫਤ ਸਲਾਹ ਨਾਲ, ਉਹਦੇ ਗੁਣ ਗਾਣ ਕਰਨ ਨਾਲ ਜੁੜੇ ਪਏ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਭਾਵ ਨਾਲ ਹੀ ਇਹਨਾਂ ਨੂੰ ਆਪਣੇ ਅੰਦਰ ਲਿਆਉਣਾ ਚਾਹੀਦਾ ਕਿ ਪਰਮਾਤਮਾ ਦੀ ਦਿੱਤੀ ਤਾਕਤ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਤੋ ਇਤਨੀ ਇੱਕ ਵਿਚਾਰ ਇਸ ਪੌੜੀ ਦੇ ਸੰਬੰਧ ਵਿੱਚ ਅੱਜ ਅਸਾਂ ਸਾਂਝੀ ਕੀਤੀ ਹੈ। ਬਾਕੀ ਦਾ ਭਾਗ ਕੱਲ੍ਹ ਦੇ ਸਮੇਂ ਅੰਦਰ ਵਿਚਾਰਨ ਦਾ ਯਤਨ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ ਅਤੇ ਆਪਣੇ ਦਰੋਂ ਘਰੋਂ ਸਾਨੂੰ ਇਹ ਸੋਝੀ ਦੇਣ ਕਿ ਅਸੀਂ ਨਿਰਾ ਸਰੀਰ ਦੀ ਦੁਨੀਆ ਨਾਲ ਹੀ ਜੁੜਨ ਦੀ ਕੋਸ਼ਿਸ਼ ਨਾ ਕਰੀਏ, ਅਸੀਂ ਆਤਮਿਕ ਦੁਨੀਆ ਨਾਲ ਵੀ ਕੁਝ ਸਾਂਝ ਪਾਉਣ ਦੇ ਯਤਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੱਲਾਂ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।